वर्णन सके महिमा जो तिहारी, हम ना सिफते कर सकत तुम्हारी। आप ले ओ तुम कथा सुधारी, कहाँ लगे एहो कीट बखाने। महिमा तोर तुही प्रभ जाने, पिता जनम ज्यों पूत ना पावे। कहाँ तमन का भेद बतावे। गुरु रूप सत्संग जीओ, फतेह प्रवान करने। वाहिगुरु जी का खालसा, वाहिगुरु जी की फतेह। उंज ते शरीर दा हर अंग अपने आप विच कारामद है, महान है, और उसकी महिमा वर्णन नहीं कीती जा सकती। हर अंग महान, लेकिन फिर भी किसी जगह पे पहुंचना है तो पहले रास्ता दिखाई देवे। रस्ते दा दिखाई देना बड़ा लाजमी है, फिर चलन वास्ते पैर भी होवन। विखाई देंदा है, चलन दी तौफीक नहीं, रस्ता देखे होया व्यर्थ हो गया। लेकिन मैं अर्ज करा, चलन दी तौफीक है, रस्ता ते नहीं दिखाई देंदा। ऐसा मनुख ऐसा क्यास कीता जांदा है, समा जरा ज्यादा लग जाएगा, भटकदियां पहुंच जाएगा। रह गई गई गल हुण अंतरीव दुनिया दी, परमात्मा नूं जिहड़ा समझना है, जानना है, इह ते रस्ते दा वेखणा है। इस तरह दे जानकार, जानन वाले, रस्ते नूं समझण वाले, इन्हां दी तादाद बथेरी है, घट नहीं है। बड़े ज्ञानी ने इस्लामी दुनिया च भी जो कहिंदे ने खुदा ला शरीक है, ला मकान है, उहदा कोई थां टिकाणा नहीं, उहदा कोई शरीक नहीं, वह ला महदूद है, उहदी कोई सीमा नहीं। इस तरह भारत विच बोधी क्या, जैनी क्या, सनातनी क्या, सारे ही कहिंदे ने बेअंत है, जात पात तो न्यारा है, रंग रूप तो न्यारा है, वर्ण भेख तो न्यारा है, उदी कोई सीमा नहीं, बेअंत है, बेअंत है। सिख जगत देश भी करीबन करीबन ज्ञानी यही कुछ कहते हैं, बेअंत है, बेअंत है, लेकिन मनुख दा मन बेअंत तो प्रभावित नहीं। असीम है, असीम है, लेकिन मन उस असीम तो प्रभावित नहीं है। कारण सिर्फ रास्ता दिखाई देता है, मंजिल नहीं है। जैसे किसी थान ते सी पहुंचना है तो किसी ने रास्ता दस देता या रास्ता दस रहा नाल है तो रास्ता ते दिखाई दे रहा है, जिथे असी पहुंचना है उते नहीं। जगत विच परमात्मा दे रस्ते दे भी बड़े झगड़े ने, ये भी मैं अर्ज करते हैं। वख वख मंत्रां दा रटन ये रस्ता है, ਰਾਮ ਜਪਣਾ, ਅੱਲਾਹੂ ਜਪਣਾ, ਓਮ ਜਪਣਾ, ਗੋਬਿੰਦ ਜਪਣਾ, ਵਾਹਿਗੁਰੂ ਜਪਣਾ, ਸੋਹੰਗ ਜਪਣਾ, ਓਮ ਜਪਣਾ, ਇਹ ਸਭ ਮੰਤਰ ਰਸਤਾ ਨੇ, ਮਾਰਗ ਨੇ। ਫਿਰ ਮਾਰਗ ਦੇ ਉੱਤੇ ਚੱਲਣ ਦੇ ਆਪਣੇ ਆਪਣੇ ਢੰਗ ਨੇ। ਕੋਈ ਦੌੜਦਾ, ਕੋਈ ਆਹਿਸਤਾ ਚੱਲਦਾ, ਕੋਈ ਬਹੁਤ ਆਹਿਸਤਾ ਚੱਲਦਾ। ਤੋ ਚੱਲਣ ਦੇ ਔਰ ਰਸਤੇ ਦੇ ਇਤਨੇ ਝਗੜੇ ਨੇ, ਇਤਨੇ ਝਗੜੇ ਨੇ, ਅਕਸਰ ਮਨੁੱਖ ਰਸਤਿਆਂ 'ਚ ਹੀ ਰਹਿ ਜਾਂਦਾ। ਕਿਉਂਕਿ ਗੱਲ ਰਸਤੇ ਦੀ, ਮੰਜ਼ਿਲ ਦੀ ਤਾਂ ਹੈ ਨਹੀਂ। ਕਈ ਦਫ਼ਾ ਚੱਲ ਚੱਲ ਕੇ ਮਨੁੱਖ ਜਦ ਥੱਕਦਾ ਹੈ, ਟੁੱਟਦਾ ਹੈ, ਤਾਂ ਪਹੁੰਚਦਾ ਨਹੀਂ, ਰਸਤੇ ਬਦਲਦਾ ਵੀ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਲੋਕ ਮਜ਼ਹਬ ਬਦਲ ਲੈਂਦੇ, ਬਦਲਣਾ, ਧਰਮ ਬਦਲ ਲੈਣਾ, ਸ਼ਾਇਦ ਉੱਥੇ ਕੋਈ ਗੱਲ ਹੋਵੇ। ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ, ਲੇਕਿਨ ਬੇਸ਼ਤਰ ਦੁਨੀਆ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ, ਗਿਆਨ ਨਹੀਂ, ਇਸ ਪਾਸੇ ਦਾ ਸ਼ੌਕ ਨਹੀਂ ਹੈ। ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਿਤ ਨਹੀਂ ਨੇ, ਨਮਾਜ਼ ਪੜ੍ਹ ਰਹੇ ਨੇ ਖੁਦਾ ਤੋਂ ਪ੍ਰਭਾਵਿਤ ਨਹੀਂ ਨੇ। ਇੰਨੀ ਮਹਿਸੂਸ ਕਰਦੇ ਹਾਂ, ਬਾਣੀ ਪੜ੍ਹ ਰਹੇ ਨੇ ਗੁਰੂ ਤੋਂ, ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਨੇ। ਪੂਜਾ ਪਾਠ ਕਰ ਰਹੇ ਨੇ ਭਗਵਾਨ ਤੋਂ ਪ੍ਰਭਾਵਿਤ ਨਹੀਂ ਨੇ। ਫਿਰ ਕਿਉਂ ਕਰ ਰਹੇ ਨੇ? ਭਗਵਾਨ ਕੋਲੋਂ ਕੁਛ ਮੰਗਦੇ ਨੇ, ਖੁਦਾ ਕੋਲੋਂ ਕੁਛ ਮੰਗਦੇ ਨੇ, ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਿਤ ਨੇ, ਜੋ ਦੇਣ ਵਾਲਾ ਦਾਤਾ ਉਸ ਤੋਂ ਪ੍ਰਭਾਵਿਤ ਨਹੀਂ ਨੇ। ਔਰ ਮੰਗ ਨਾਲ ਕਈ ਦਫ਼ਾ ਇਸ ਤਰ੍ਹਾਂ ਜੁੜ ਜਾਂਦੇ ਨੇ, ਇਸ ਤਰ੍ਹਾਂ ਜੁੜ ਜਾਂਦੇ ਨੇ, ਦੇਣ ਵਾਲਾ ਤਾਂ ਕਦੀ ਚੇਤਾ ਹੀ ਨਹੀਂ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਕਦੀ ਚੇਤਾ ਹੀ ਨਹੀਂ ਆਉਂਦਾ, ਉਸਦੀ ਤਾਂ ਕਦੀ ਯਾਦ ਹੀ ਨਹੀਂ ਆਉਂਦੀ। ਉਹਦੀ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ। ਕਿਉਂਕਿ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤ ਹੋਰ ਮਿਲੇ, ਹੋਰ ਮਿਲੇ, ਤਾਂ ਕੋਈ ਨਮਾਜ਼ ਪੜ੍ਹ ਰਿਹਾ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੋਈ ਗੁਰਦੁਆਰੇ ਜਾ ਰਿਹਾ, ਕੋਈ ਮੰਦਰ ਮਸਜਿਦ ਜਾ ਰਿਹਾ, ਸਭ ਦਾਤ ਨਾਲ ਜੁੜੇ ਹੋਏ ਨੇ। ਦਾਤ ਦੀ ਮੰਗ, ਦਾਤੇ ਦੀ ਕੋਈ ਖਬਰ ਨਹੀਂ, ਮੰਜ਼ਿਲ ਦੀ ਕੋਈ ਸਮਝ ਨਹੀਂ, ਰਸਤਿਆਂ ਦੀ ਥੋੜ੍ਹੀ ਬਹੁਤ ਸਮਝ ਹੈ। ਇਸ ਰਸਤੇ 'ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ, ਇਸ ਮੰਤਰ ਦੇ ਜਪ ਨਾਲ, ਇਸ ਤਰ੍ਹਾਂ ਦੇ ਪੂਜਾ ਪਾਠ ਨਾਲ, ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ, ਇਹ ਵਸਤੂ ਮਿਲ ਜਾਏ। ਤੋ ਸਾਰੀ ਦੁਨੀਆ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ ਕਰੀਬਨ 99% ਉਹ ਨੇ ਜੋ ਦਾਤ ਲਈ ਸਭ ਕੁਛ ਇਹ ਕਰ ਰਹੇ ਨੇ, ਦਾਤੇ ਲਈ ਨਹੀਂ, ਦਾਤੇ ਤੋਂ ਪ੍ਰਭਾਵਿਤ ਨਹੀਂ। ਜਦ ਦਾਤ ਤੋਂ ਪ੍ਰਭਾਵਿਤ ਨੇ ਅਤੇ ਦਾਤ ਲਈ ਕੁਛ ਕਰ ਰਹੇ ਨੇ, ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅਤੇ ਵਪਾਰੀ ਨੇ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਹਨਾਂ ਨਿਮਾਜ਼ੀਆਂ ਵਿੱਚ, ਇਹਨਾਂ ਪੂਜਾ ਪਾਠ ਕਰਨ ਵਾਲਿਆਂ ਵਿੱਚ, ਇਹਨਾਂ ਬਾਣੀ ਦਾ ਜਪ ਕਰਨ ਵਾਲਿਆਂ ਵਿੱਚ, ਮੰਦਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ 'ਚ, ਸਾਹਿਬ ਕਹਿੰਦੇ ਕੋਈ ਕਰੋੜਾਂ 'ਚ ਇੱਕ ਅੱਧ ਸੇਵਕ ਹੁੰਦਾ ਜੋ ਦਾਤੇ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਹੈ, ਖੁਦਾ ਤੋਂ ਪ੍ਰਭਾਵਿਤ ਹੈ, ਈਸ਼ਵਰ ਤੋਂ ਪ੍ਰਭਾਵਿਤ ਹੈ। ਹੁਣ ਸਤਿਗੁਰ ਕਰੋੜਾਂ 'ਚ ਇੱਕ ਕਹਿ ਰਹੇ ਨੇ। ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਜੋ ਅਨੁਭਵੀ ਪੁਰਸ਼ਾਂ ਨੇ ਕੀਤੀ ਹੈ। ਕਿਸੇ ਮਸਜਿਦ ਵਿੱਚ 10,000 ਦੇ ਕਰੀਬ ਨਮਾਜ਼ੀ ਹੋਣ, ਕਿਸੇ ਚਰਚ ਦੇ 10,000 ਮਨੁੱਖ ਬੈਠੇ ਉਹਨੂੰ ਪ੍ਰੇਰ ਕਰਨ ਵਾਸਤੇ। ਕਿਸੇ ਮੰਦਰ ਵਿੱਚ 10,000 ਦਾ ਕਿਧਰੇ ਇਕੱਠ ਹੋਵੇ ਪੂਜਾ ਕਰਨ ਲਈ, ਦਰਸ਼ਨ ਕਰਨ ਲਈ, ਅਤੇ ਕਿਸੇ ਗੁਰਦੁਆਰੇ 'ਚ ਕਿਧਰੇ 10,000 ਦੇ ਕਰੀਬ ਸਤਸੰਗੀ ਬੈਠੇ ਹੋਣ, ਉਹਨਾਂ 'ਚ ਇੱਕ ਜਗਿਆਸੂ ਹੁੰਦਾ। ਜਾਗ ਪਿਆ, ਥੋੜ੍ਹੀ ਸਮਝ ਆ ਗਈ, ਪਤਾ ਚੱਲ ਗਿਆ, ਪਰਮਾਤਮਾ ਦਾ ਪਤਾ ਚੱਲ ਗਿਆ, ਸਮਝ ਆ ਗਈ ਹੈ। ਮੈਂ ਦਾਤ ਤੋਂ ਪ੍ਰਭਾਵਿਤ ਸੀ, ਦਾਤੇ ਤੋਂ ਪ੍ਰਭਾਵਿਤ ਨਹੀਂ, ਦਾਤੇ ਦੇ ਪ੍ਰਤੀ ਜਾਗ ਪਿਆ, ਦਾਤੇ ਤੋਂ ਪ੍ਰਭਾਵਿਤ ਹੋ ਗਿਆ। ਸਿਰਫ ਪ੍ਰਭਾਵਿਤ ਹੋਇਆ, ਸਿਰਫ ਪ੍ਰਭਾਵਿਤ ਹੋਇਆ। ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦਿਆਂ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉੱਦਮ ਨਹੀਂ ਕਰਦਾ, ਕੋਈ ਮਿਹਨਤ ਨਹੀਂ ਕਰਦਾ, ਕੋਈ ਸਮਾਂ ਨਹੀਂ ਕੱਢਦਾ, ਕੋਈ ਸੰਘਰਸ਼ ਨਹੀਂ ਕਰਦਾ। ਇਸ ਤਰ੍ਹਾਂ 10,000 ਦੇ ਇਕੱਠ ਦੇ ਵਿੱਚ ਮੰਦਰ, ਮਸਜਿਦ, ਚਰਚ, ਗੁਰਦੁਆਰੇ ਇੱਕ ਜਗ੍ਹਾ ਸੋ ਹੁੰਦਾ। ਫਿਰ 10,000 ਦੇ ਕਰੀਬ ਜਗਿਆਸੂ ਹੋਵਨ, ਜੋ ਥੋੜ੍ਹੇ ਜਾਗ ਪਏ ਨੇ, ਦਾਤੇ ਤੋਂ ਪ੍ਰਭਾਵਿਤ ਨੇ, ਦਾਤ ਤੋਂ ਨਹੀਂ। ਦਾਤ 'ਤੇ ਹੈ ਜੋ ਕੁਛ ਹੈ, ਪਤਾ ਚੱਲ ਗਿਆ ਪਰਿਵਾਰ ਇੱਕ ਦਾਤ ਹੈ, ਬੱਚੇ ਇੱਕ ਦਾਤ ਨੇ, ਧਨ ਸੰਪਦਾ ਇੱਕ ਦਾਤ ਹੈ, ਜੀਵਨ ਇੱਕ ਦਾਤ ਹੈ, ਸੂਰਜ ਦੀ ਰੋਸ਼ਨੀ ਸਾਨੂੰ ਦਾਨ ਦੇ 'ਚ ਮਿਲ ਰਹੀ ਹੈ, ਵਗਦੀ ਹੋਈ ਪਵਨ ਦਾਨ ਹੈ, ਬਹੁਤ ਕੁਛ ਜਿਸਦਾ ਅਸੀਂ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ ਹੈ, ਦਾਤਾ ਉਹ ਦੇ ਰਿਹਾ। ਲੇਕਿਨ 10,000 ਸਤਸੰਗੀਆਂ ਦੇ ਚੋਂ ਕੋਈ ਇੱਕ ਦਾਤੇ ਤੋਂ ਪ੍ਰਭਾਵਿਤ ਹੋ ਗਿਆ, ਇੱਕ ਉਸਨੂੰ ਜਗਿਆਸੂ ਕਹਿੰਦੇ, ਜਾਗ ਪਿਆ, ਨਿਰਾ ਸੁੱਤਾ ਹੋਇਆ ਨਹੀਂ, ਜਾਗ ਪਿਆ। ਨਿਰੇ ਐਵੇਂ ਗੁਰਦੁਆਰੇ ਨਹੀਂ ਆਇਆ, ਕੁਝ ਸਮਝ ਹੈ, ਸਿਰਫ ਐਵੇਂ ਬਾਣੀ ਨਹੀਂ ਪੜ ਰਿਹਾ, ਕੁਝ ਸਮਝ ਹੈ, ਸਿਰਫ ਐਵੇਂ ਹੀ ਨਹੀਂ ਜਪ ਕਰ ਰਿਹਾ, ਕੁਝ ਸਮਝ ਹੈ, ਸਿਰਫ ਐਵੇਂ ਹੀ ਨਹੀਂ ਹੱਥ ਵਿੱਚ ਗੁਟਕਾ ਲਈ ਬੈਠਾ, ਕੁਝ ਸਮਝ ਹੈ। ਉਸ ਜਗ੍ਹਾ ਸੋ ਇਹ ਆਂਕੜੇ ਬਹੁਤ ਗਹਿਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ, ਅਤੇ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੂੰ ਮੈਂ ਪੜ੍ਹਿਆ, ਥੋੜ੍ਹੀ ਜਿਹੀ ਸਮਝ ਆਈ, ਤੁਹਾਡੇ ਸਾਹਮਣੇ ਰੱਖ ਰਿਹਾ। 10,000 ਨਿਵਾਜ਼ੀ ਕਿਸੇ ਮਸਜਿਦ ਦੇ ਚੋਵਨ, 10,000 ਪੂਜਾ ਪਾਠ ਕਰਨ ਵਾਲੇ ਕਿਸੇ ਮੰਦਰ ਦੇ ਚੋਵਨ, 10,000 ਦੇ ਕਰੀਬ ਪ੍ਰੇਰ ਕਰਨ ਵਾਲੇ ਕਿਸੇ ਚਰਚ ਦੇ 'ਚ ਬੈਠੇ ਹੋਵਨ, ਅਤੇ 10,000 ਗੁਰਸਿੱਖ ਸਤਸੰਗੀ ਕਿਸੇ ਗੁਰਦੁਆਰੇ 'ਚ ਬੈਠੇ ਹੋਵਨ, ਇੱਕ ਜਗਿਆਸੂ ਹੁੰਦਾ, ਬਹੁਤੇ ਨਹੀਂ ਹੁੰਦਾ, ਇੱਕ ਹੁੰਦਾ, ਜੋ ਜਾਗ ਪਿਆ, ਸਮਝ ਆ ਗਈ। ਨਿਰੀ ਦਾਤ ਲਈ ਉਹ ਹੁਣ ਗੁਰਦੁਆਰੇ ਨਹੀਂ ਆਉਂਦਾ, ਦਾਤੇ ਲਈ ਆਉਂਦਾ। ਸਰੀਰ ਦਾਤ ਵਾਸਤੇ ਬਾਣੀ ਨਹੀਂ ਪੜਦਾ, ਹੁਣ ਦਾਤੇ ਵਾਸਤੇ ਪੜਦਾ, ਸਮਝ ਆ ਗਈ। ਇਸ ਤਰ੍ਹਾਂ 10,000 ਦੇ ਕਰੀਬ ਅਵਨ ਤੇ ਕੋਈ ਇੱਕ ਜਗਿਆਸੂ ਹੁੰਦਾ। ਫਿਰ ਗਿਣਤੀ ਕਰ ਦੇਣ, 10,000 ਜਗਿਆਸੂ ਹੋਵਨ, ਇੱਕ ਸਾਧੂ ਹੁੰਦਾ, ਇੱਕ ਸਾਧੂ ਹੁੰਦਾ। ਜੈਸੇ ਜੈਸੇ ਪਹਾੜ ਦੇ ਉੱਪਰ ਚੜੀਏ ਨਾ, ਅਤੇ ਜਗ੍ਹਾ ਛੋਟੀ ਹੁੰਦੀ ਜਾ ਰਹੀ, ਥੱਲੇ ਬਹੁਤ ਜ਼ਿਆਦਾ। ਜਿਤਨੇ ਜਗਿਆਸੂ ਨੇ ਉਤਨੇ ਸਾਧੂ ਨਹੀਂ ਨੇ। 10,000 ਜਗਿਆਸੂ ਹੋਵਨ, ਉਹਨਾਂ 'ਚ ਕੋਈ ਇੱਕ ਅੱਧ ਸਾਧੂ ਆਉਂਦਾ ਜੋ ਬੜਾ ਤੇਜ਼ੀ ਨਾਲ ਚੱਲ ਪਿਆ, ਮੇਰਾ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ। ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਕੱਢਦਾ, ਪੂਰਾ ਸੰਘਰਸ਼ ਕਰਦਾ, ਪੂਰੀ ਮਿਹਨਤ ਕਰਦਾ, ਪੂਰਾ ਜਪ ਤਪ ਕਰਦਾ, ਨਿਰਾ ਪ੍ਰਭਾਵਿਤ ਹੀ ਨਹੀਂ ਹੋਇਆ, ਨਿਰੀ ਸਮਝ ਹੀ ਨਹੀਂ ਆਈ। ਜਿਸ ਦੀ ਸਮਝ ਆਈ ਹੈ ਉਹਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪਿਆ, ਮਿਹਨਤ ਕਰਨ ਲੱਗ ਪਿਆ, ਬੜੀ ਮਿਹਨਤ ਕਰਨ ਲੱਗ ਪਿਆ। ਇਹਨੂੰ ਸਾਧੂ ਕਹਿੰਦੇ ਨੇ। ਹੁਣ ਹੋਰ ਸੁਣ ਲਓ, 10,000 ਦੇ ਕਰੀਬ ਸਾਧੂ ਹੋਵਨ, ਇਹਨਾਂ 'ਚ ਇੱਕ ਸੰਤ ਆਉਂਦਾ ਜੋ ਪਹੁੰਚ ਗਿਆ, ਇੱਕ। ਇਸ ਤਰ੍ਹਾਂ ਇਹ ਕਰੋੜਾਂ 'ਚ ਕੋਈ ਇੱਕ ਅੱਧ ਬਣੇਗਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੀਤ, ਕੋਟ ਮਦੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ, ਕਰੋੜਾਂ 'ਚ ਕੋਈ ਇੱਕ। ਐਸਾ ਕਿਉਂ ਹੈ? ਮੈਂ ਦੁਹਰਾਵਾਂ, ਬੜਾ ਬਾਰੀਕ ਮਜ਼ਮੂਨ ਹੈ ਪਰਮਾਤਮਾ, ਔਰ ਇਸ ਵਾਸਤੇ ਬੜੀ ਬਾਰੀਕ ਅਕਲ ਚਾਹੀਦੀ ਹੈ। ਅਕਲ ਮਨੁੱਖ ਕੋਲ ਮੋਟੀ ਹੋ ਗਈ। ਹਰ ਵਕਤ ਸੰਸਾਰ ਦਾ ਚਿੰਤਨ ਕਰੀਏ, ਪਰਿਵਾਰ ਦਾ ਚਿੰਤਨ ਕਰੀਏ, ਕਾਰੋਬਾਰ ਦਾ ਚਿੰਤਨ ਕਰੀਏ, ਇਹ ਸਭ ਆਕਾਰ ਰੱਖਦੇ ਨੇ, ਮੋਟੇ ਨੇ। ਅਕਲ ਮੋਟੀ ਹੋ ਜਾਂਦੀ, ਮੋਟੀ ਹੋ ਜਾਂਦੀ। ਨਿਰੰਕਾਰ ਦਾ ਚਿੰਤਨ ਹੀ ਮਨੁੱਖ ਦੀ ਅਕਲ ਨੂੰ ਬਾਰੀਕ ਕਰਦਾ ਹੈ। ਸਾਹਿਬ ਤੇ ਕਹਿੰਦੇ ਨੇ, ਜਦ ਸਾਧਨਾ ਕਰਨ ਵਿੱਚ ਬੈਠੇ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਏ ਪ੍ਰਭੂ, ਵਿਵੇਕਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ, ਤੈਨੂੰ ਸਮਝ ਸਕੇ। ਹੁਣ ਮੈਂ ਅਰਜ਼ ਕਰਾਂ, ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਚੱਲਣ ਵਾਸਤੇ ਪੈਰ ਚਾਹੀਦੇ ਨੇ। ਗਿਆਨ ਅੱਖ ਹੈ, ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਨੇ। ਪਿਆਰ ਦੇ ਹੀ ਸਾਰੇ ਰੂਪ ਨੇ, ਸਨੇਹ ਪ੍ਰੇਮ ਸ਼ਰਧਾ ਭਗਤੀ। ਪਿਆਰ ਇੱਕ ਰੂਪ ਦੇ 'ਚ ਨਹੀਂ ਹੈ, ਇਹਦੇ ਕਈ ਰੂਪ ਨੇ। ਸੰਬੰਧ ਪਿਆਰ ਨਾਲ ਜੁੜਦਾ ਹੈ, ਗਿਆਨ ਨਾਲ ਨਹੀਂ। ਕਿਸੇ ਦੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ, ਸੰਬੰਧ 'ਤੇ ਨਹੀਂ ਜੁੜਦਾ, ਸੰਬੰਧ 'ਤੇ ਪਿਆਰ ਨਾਲ ਜੁੜਦਾ। ਮੈਨੂੰ ਪਤਾ ਚੱਲ ਜਾਏ ਫਲਾਣਾ, ਉਹਦੇ ਨਾਮ ਧਾਮ ਦਾ ਵੀ ਪਤਾ ਚੱਲ ਜਾਏ, ਉਹਦੀ ਸ਼ਖਸੀਅਤ ਦਾ ਵੀ ਪਤਾ ਚੱਲ ਜਾਏ, ਇਹਦੇ ਨਾਲ ਕੋਈ ਸੰਬੰਧ 'ਤੇ ਨਹੀਂ ਜੁੜਦਾ। ਸੰਬੰਧ ਪ੍ਰੇਮ ਜੋੜਦਾ, ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਦੇਖਣਾ ਤਾਂ ਦੂਰੋਂ ਵੀ ਹੋ ਸਕਦਾ, ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਹਾਂ, ਦੇਖਣ ਦਾ ਕੀ ਹੈ, ਸੂਰਜ ਨੂੰ ਵੇਖ ਲੈਂਦੇ ਹਾਂ, ਗ੍ਰਹਿ ਨਛੱਤਰਾਂ ਨੂੰ ਵੇਖ ਲੈਂਦੇ ਹਾਂ, ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਹਾਂ। ਪਹੁੰਚਣ ਵਾਸਤੇ ਤਾਂ ਕੋਈ ਸਾਧਨਾ ਕਰਨੀ ਪਏਗੀ ਨਾ, ਉੱਥੇ ਤੱਕ ਪਹੁੰਚਣ ਵਾਸਤੇ ਤਾਂ ਕੁਝ ਯਤਨ ਕਰਨਾ ਪਏਗਾ ਨਾ। ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦੇ, ਗਿਆਨ ਨੇੜੇ ਨਹੀਂ ਲੈ ਜਾਂਦਾ। ਅਗਲੇ ਦੀ ਕਿਤਨੀ ਵੀ ਸਮਝ ਪੈ ਜਾਏ, ਇਹ ਫਲਾਣਾ ਹੈ, ਇਹ ਫਲਾਣਾ ਹੈ, ਉਹਦੀ ਸਾਰੀ ਜ਼ਾਤ ਪਾਤ ਨਾਮ ਧਾਮ ਕੰਮ ਸਭ ਕੁਝ ਦਾ ਪਤਾ ਚੱਲ ਜਾਏ, ਜਾਣਕਾਰੀ ਮਿਲ ਗਈ ਹੈ, ਦੂਰੀ ਬਣੀ ਰਹਿੰਦੀ ਹੈ, ਪਤਾ ਤਾਂ ਚੱਲ ਗਿਆ ਮਨੁੱਖ ਕੌਣ ਹੈ ਕੀ ਹੈ, ਲੇਕਿਨ ਦੂਰੀ ਬਣੀ ਹੋਈ ਹੈ, ਕਿਉਂਕਿ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ। ਪਿਆਰ ਨੇੜੇ ਲੈ ਜਾਂਦਾ। ਗਿਆਨੀ ਉਰਾਰ ਹੀ ਰਹਿ ਜਾਂਦੇ ਨੇ, ਇਤਨੀ ਮੈਂ ਅਰਜ਼ ਕਰਾਂ। ਬੜੇ ਬੜੇ ਗਿਆਨੀ, ਇਸਲਾਮੀ ਜਗਤ ਦੇ, ਹਿੰਦੂ ਜਗਤ ਦੇ, ਸਿੱਖ ਜਗਤ ਦੇ, ਬੜੀ ਸਿਰ ਖਪਾਈ ਕਰਦੇ ਰਹਿ ਜਾਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗਿਆਨ ਦੀ ਲੋੜ ਹੈ ਵੇਖ ਸਕੇ ਰਸਤਾ, ਪਰ ਵੇਖਣ ਨਾਲ ਸਿਰਫ ਪਤਾ ਚੱਲਿਆ, ਸੰਬੰਧ 'ਤੇ ਕੋਈ ਨਹੀਂ ਜੁੜਿਆ, ਰਿਸ਼ਤਾ 'ਤੇ ਨਹੀਂ ਜੁੜਿਆ, ਉੱਥੇ ਪਿਆਰ ਨਾਲ ਜੁੜਦਾ। ਹੁਣ ਪਿਆਰ ਦੇ ਕੁਛ ਰੂਪ ਮੰਨੇ ਗਏ ਨੇ, ਪਿਆਰ ਨੂੰ ਸਨੇਹ ਆਖਿਆ ਗਿਆ, ਪਿਆਰ ਨੂੰ ਪ੍ਰੇਮ ਆਖਿਆ ਗਿਆ, ਪਿਆਰ ਨੂੰ ਸ਼ਰਧਾ ਆਖਿਆ ਗਿਆ, ਪਿਆਰ ਨੂੰ ਭਗਤੀ ਆਖਿਆ ਗਿਆ। ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਹਦਾ ਹੈ, ਉਸਨੂੰ ਭਗਤੀ ਕਹਿੰਦੇ ਨੇ। ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ, ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਹੁੰਦਾ ਹੈ, ਬੱਚਿਆਂ ਨਾਲ ਹੋ ਸਕਦਾ ਹੈ। ਬਿਨਾਂ ਸਨੇਹ ਤੋਂ ਤਾਂ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ। ਪਿਆਰ ਦੀ ਇਹ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ। ਸਨੇਹ ਪਸ਼ੂਆਂ ਦੇ ਵਿੱਚ ਵੀ ਆਉਂਦਾ ਹੈ, ਕੀੜੇ ਮਕੌੜਿਆਂ 'ਚ ਵੀ ਆਉਂਦਾ ਹੈ, ਪੰਛੀਆਂ 'ਚ ਵੀ ਆਉਂਦਾ ਹੈ, ਬਲਕਿ ਸਨੇਹ ਕਿਸੇ ਕਿਸੇ ਪਸ਼ੂ 'ਚ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ। ਜੈਸੇ ਬੰਦਰ ਨੇ, ਬੰਦਰੀ ਦਾ ਬੱਚਾ ਮਰ ਵੀ ਜਾਏ, ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਾਈ ਰੱਖਦੀ ਹੈ, ਸੁੱਟਦੀ ਨਹੀਂ, ਛੋੜਦੀ ਨਹੀਂ। ਐਸਾ ਮੈਂ ਆਗਰੇ ਦੇ ਵਿੱਚ, ਹਰਿਦੁਆਰ ਦੇ ਵਿੱਚ, ਕਾਨਪੁਰ ਦੇ ਵਿੱਚ ਦੇਖ ਕੇ ਦੰਗ ਰਹਿ ਗਿਆ, ਬਨਾਰਸ ਦੇ ਵਿੱਚ ਦੇਖ ਕੇ ਦੰਗ ਰਹਿ ਗਿਆ। ਹੈ ਤਾਂ ਬੱਚਾ ਮੁਰਦਾ, ਸੁੱਟਦੀ ਨਹੀਂ ਪਈ, ਅੱਧਾ ਗੱਲ ਗਿਆ, ਲੀਰਾਂ ਲੀਰਾਂ ਹੋ ਗਿਆ, ਨਹੀਂ ਸੁੱਟਦੀ ਪਈ। ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਪ੍ਰਬਲ ਹੈ, ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ, ਮਨੁੱਖੀ ਮਾਂ ਨਾਲੋਂ ਕਈ ਗੁਣਾ ਜ਼ਿਆਦਾ। ਇਸੇ ਸਨੇਹ ਨੂੰ ਮੋਹ ਕਹਿ ਦਿੰਦੇ ਨੇ, ਘਿਰਣਾ ਨਹੀਂ ਇਸ ਮੋਹ ਨਾਲ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਹੇ ਪ੍ਰਭੂ, ਜੇ ਕਿਧਰੇ ਤੂੰ ਮੋਹ ਦੇ ਵਿੱਚ ਮਿਠਾਸ ਨਾ ਪਾਉਂਦਾ, ਬੱਚੇ ਤੇ ਪੱਲੇ ਹੀ ਨਹੀਂ ਸਨ, ਨਾ ਪਸ਼ੂਆਂ ਦੇ, ਨਾ ਮਨੁੱਖਾਂ ਦੇ। ਰੋਂਦਾ ਰਹਿ ਜਾਣਾ ਸੀ ਬੱਚਾ, ਕਿਸਨੇ ਦੁੱਧ ਪਿਲਾਉਣਾ ਸੀ? ਤੜਫ ਕੇ, ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ, ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ? ਸਾਰਾ ਦਿਨ ਦਾਣਾ ਲੱਭਦੀ ਏ ਚਿੜੀ, ਆ ਕੇ ਬੱਚੇ ਦੇ ਮੂੰਹ ਚ ਪਾਉਂਦੀ। ਐਸਾ ਸਭ ਕੁਛ ਸਨੇਹ ਕਰਾ ਰਿਹਾ ਉਹਦੇ ਕੋਲ। ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ, ਪੰਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਰੇ। ਭਾਵੇਂ ਚਰਵਾਹਾ ਗੁਆਲਾ ਗਊਆਂ ਨੂੰ ਬਹੁਤ ਦੂਰ ਲੈ ਗਿਆ ਚਰਾਉਣ ਵਾਸਤੇ, ਪਰ ਉਹ ਬਾਰ ਬਾਰ ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਿਆ। ਉਹਦਾ ਮਨ ਉਸ ਦੇ 'ਚ ਹੈ, ਖਾਂਦੀ ਘਾਹ ਪਈ ਹੈ, ਯਾਦ ਬੱਚੇ ਨੂੰ ਕਰਦੀ ਪਈ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ, ਉੜੇ ਉੜੇ ਆਵੇ ਸਹਿਖੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਸਿਮਰਨ ਤੋਂ ਮੁਰਾਦ ਯਾਦ ਹੈ। ਕੂੰਜ ਆਪਣੇ ਬੱਚਿਆਂ ਨੂੰ ਗਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ 'ਤੇ ਛੱਡ ਆਉਂਦੀ ਹੈ। ਇਹ ਪਹਾੜੀ ਪੰਛੀ ਹੈ, ਬਰਫਾਨੀ ਇਲਾਕੇ ਦਾ। ਜੈਸੇ ਨਵੀਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਕੂੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ 'ਚ ਆ ਜਾਂਦੀਆਂ, ਬੱਚਿਆਂ ਨੂੰ ਉੱਥੇ ਹੀ ਛੱਡ ਆਈਆਂ, ਜੋ ਅਕਸਰ ਸਤੰਬਰ ਅਕਤੂਬਰ ਦੇ 'ਚ ਹੀ ਆਉਂਦੇ ਨੇ। ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ ਨੇ। ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਰਿਜ਼ਕ ਲੱਭਦਾ ਨੇ। ਉੜੇ ਉੜੇ ਆਵੇਂ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਸੈਕੜੇ ਕੋ ਇੱਕ ਕੋ ਦੋ ਮੀਲ ਦਾ ਬਹੁ, ਹਜ਼ਾਰਾਂ ਮੀਲ ਆ ਜਾਂਦੀਆਂ, ਦੂਰ ਆ ਜਾਂਦੀਆਂ। ਹਿਮਾਲਿਆ ਦਾ ਇਹ ਪੰਛੀ ਹੈ, ਮੈਦਾਨੀ ਇਲਾਕਿਆਂ 'ਚ ਆ ਜਾਂਦਾ ਹੈ। ਉੜੇ ਉੜੇ ਆਵੇਂ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ? ਮਾਂ ਤਾਂ ਹੈ ਕੋਈ ਨਹੀਂ, ਉਹ ਤਾਂ ਆ ਗਈ, ਛੋੜ ਕੇ ਆ ਗਈ ਹੈ। ਫਿਰ ਉਹ ਪਲਦੇ ਕਿਸ ਤਰ੍ਹਾਂ ਨੇ, ਵੱਡੇ ਕਿਸ ਤਰ੍ਹਾਂ ਆਉਂਦੇ ਨੇ? ਮਨ ਮੈਂ ਸਿਮਰਨ ਕਰਿਆ ਕਿ ਪਰਮਾਤਮਾ ਦਾ ਸਿਮਰਨ ਕੀਤਾ ਹੈ। ਮਨੁੱਖੀ ਬੱਚੇ ਨਹੀਂ ਕਰਦੇ ਤੇ ਕੂੰਜ ਦੇ ਬੱਚੇ ਨੇ ਕੀ ਕਰਨਾ ਹੈ? ਕਿਆ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ ਇਤਨੀ ਤੌਫੀਕ ਤਾਂ ਮਨੁੱਖ ਦੇ ਵਿੱਚ ਵੀ ਨਹੀਂ ਹੈ, ਕੁੰਝ ਕਿੱਥੋਂ ਕਰੇਗੀ। ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ, ਮਨ ਮੈਂ ਸਿਮਰਨ ਕਰਿਆ, ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ? ਇਹਨੂੰ ਗੁਰਬਾਣੀ ਖੋਲਦੀ, ਕਈ ਥਾਂ 'ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਚੁਗੇ ਚਿਤਾਰੇ ਭੀ ਚੁਗੇ, ਚੁਗ ਚੁਗ ਚਿਤਾਰੇ, ਦੂਸਰਾ ਸ਼ਬਦ, ਚੁਗੇ ਚਿਤਾਰੇ ਭੀ ਚੁਗੇ, ਚੁਗ ਚੁਗ ਚਿਤਾਰੇ, ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾਰੇ। ਕੂੰਜ ਜਦ ਮੈਦਾਨੀ ਇਲਾਕਿਆਂ 'ਚ ਆ ਜਾਂਦੀ ਹੈ, ਦਾਣਾ ਚੁਗਦੀ ਹੈ, ਬੱਚੇ ਨੂੰ ਯਾਦ ਕਰਦੀ ਹੈ, ਫਿਰ ਚੁਗਦੀ ਹੈ, ਯਾਦ ਕਰਦੀ ਹੈ, ਦਾਣੇ ਚੁਗਦੀ ਜਾ ਰਹੀ ਹੈ, ਯਾਦ ਕਰਦੀ ਜਾ ਰਹੀ ਹੈ, ਯਾਦ ਦੇ 'ਚ ਇਤਨੀ ਗਹਿਰੀ ਲੀਨ ਹੋ ਜਾਂਦੀ ਹੈ, ਭੁੱਲ ਜਾਂਦੀ ਹੈ ਮੈਂ ਯਾਦ ਕਰ ਰਹੀ ਹਾਂ, ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ, ਮੈਂ ਨਹੀਂ ਚੁਗ ਰਹੀ। ਇਹਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ, ਧਿਆਨ ਮਿਟ ਗਿਆ, ਦੇਹ ਰਹਿ ਗਈ। ਜੈਸੇ ਪਾਲਕੀ ਦਾ ਗੁੰਬਦ ਹੈ, ਮੈਂ ਇਹਨੂੰ ਵੇਖਾਂ, ਇਹਦੇ 'ਚ ਧਿਆਨ ਜੋੜਾਂ, ਤਾਂ ਮੈਂ ਤਾਂ ਧਿਆਤਾ, ਅਤੇ ਜਿਸ ਦੇ 'ਚ ਮੈਂ ਧਿਆਨ ਜੋੜ ਰਿਹਾ ਉਹ ਧੇਹ ਵਿਚਕਾਰ ਅਤੇ ਧਿਆਨ ਹੈ। ਪਰ ਧਿਆਨ ਦੇ 'ਚ ਪਿਆਰ ਹੈ, ਧਿਆਨ ਦੇ 'ਚ ਯਾਦ ਹੈ, ਧਿਆਨ ਦੇ 'ਚ ਉਮੰਗ ਹੈ, ਧਿਆਨ ਦੇ 'ਚ ਪਿਆਰ ਹੈ। ਇਤਨਾ ਲੀਨ ਹੋ ਕੇ ਮੈਂ ਦੇਖ ਰਿਹਾ, ਤਾਂ ਕਹਿੰਦੇ ਨੇ ਧਿਆਤਾ ਮਿਟ ਜਾਏਗਾ, ਧਿਆਨ ਮਿਟ ਜਾਏਗਾ, ਦੇਹ ਰਹਿ ਜਾਏਗੀ, ਦੇਹ ਰਹਿ ਜਾਏਗੀ। ਕੂੰਜ ਇਤਨਾ ਧਿਆਨ ਪੂਰਵਕ, ਇਤਨਾ ਸਿਮਰਤੀ ਦੇ ਨਾਲ ਦਾਣੇ ਚੁਗਦੀ ਹੈ, ਉਹ ਭੁੱਲ ਜਾਂਦੀ ਹੈ ਮੈਂ ਚੁਗ ਰਹੀ ਹਾਂ, ਬੱਚਾ ਚੁਗ ਰਿਹਾ। ਬਸ ਇਸ ਨਾਲ ਉਹ ਬੱਚੇ ਪਲਦੇ ਨੇ। ਵਿਗਿਆਨ ਇਸ ਗੱਲ ਨੂੰ ਤੇ ਤਸਲੀਮ ਕਰਦਾ ਪਿਆ ਕਿ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ, ਬੜੇ ਦੂਰ ਤੱਕ ਪਹੁੰਚਾਏ ਜਾ ਸਕਦੇ ਨੇ। ਇੱਕ ਮਨੁੱਖ ਕਿਧਰੇ ਬੈਠਾ ਹੈ, ਬਹੁਤ ਦੂਰ ਦੇ ਮਨੁੱਖ ਬਾਰੇ ਕੁਝ ਵਿਚਾਰ ਕਰ ਰਿਹਾ ਅਤੇ ਉਹਨੂੰ ਯਾਦ ਕਰ ਰਿਹਾ, ਇਹ ਪਹੁੰਚ ਜਾਂਦੀ ਹੈ, ਇਹ ਵਿਚਾਰ ਪਹੁੰਚਦੇ ਨੇ, ਇਹ ਸੋਚਣੀ ਪਹੁੰਚ ਜਾਂਦੀ ਹੈ, ਪ੍ਰਭਾਵਿਤ ਕਰਦੀ ਹੈ। ਪੰਜਾਬ ਦੇ 'ਚ ਤਾਂ ਕਹਿੰਦੇ ਨੇ ਖੈਰ ਹੋਵੇ, ਸੈਯਦ ਫਲਾਣੇ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਉਹ ਵੀ ਯਾਦ ਕਰ ਰਿਹਾ, ਉਹ ਤਾਂ ਕਹਿੰਦੇ ਨੇ ਇੱਥੇ, ਐਸਾ ਕਹਿੰਦੇ ਨੇ। ਲੇਕਿਨ ਕਿਸੇ ਦੀ ਜੇ ਬਾਰ ਬਾਰ ਯਾਦ ਆਵੇ, ਹੁਣ ਵਿਗਿਆਨ ਇਸ ਗੱਲ ਨੂੰ ਤਸਲੀਮ ਕਰਦਾ ਹੈ, ਅਗਲਾ ਵੀ ਯਾਦ ਕਰ ਰਿਹਾ। ਸੂਫੀ ਤੇ ਇੰਜ ਕਹਿੰਦੇ ਨੇ, ਉਹ ਦੂਜੇ ਢੰਗ ਨਾਲ ਕਹਿੰਦੇ ਨੇ। ਉਹ ਕਹਿੰਦੇ ਨੇ ਅੱਜ ਖੁਦਾ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਖੁਦਾ ਅੱਜ ਸਾਨੂੰ ਯਾਦ ਕਰ ਰਿਹਾ। ਲੇਕਿਨ ਵਾਹਿਗੁਰੂ ਦਾਸ ਜੀ ਕਹਿੰਦੇ, ਤੂੰ ਇੱਕ ਦਫ਼ਾ ਯਾਦ ਕਰ, ਪਰਮਾਤਮਾ ਤੈਨੂੰ ਕਰੋੜਾਂ ਦਫ਼ਾ ਯਾਦ ਕਰੇਗਾ, ਤੇਰੀ ਯਾਦ ਇਤਨੀ ਅੰਦੌਲਤ ਕਰ ਦੇਗੀ। ਤੂੰ ਸਿਰਫ ਇੱਕ ਕਦਮ ਚੱਲ, ਪਰਮਾਤਮਾ ਕਰੋੜਾਂ ਕਦਮ ਚੱਲੇਗਾ। ਅਗਰ ਕਰੋੜਾਂ ਕਦਮ ਪਰਮਾਤਮਾ ਚੱਲੇ ਨਾ, ਮਿਲਾਪ ਹੋ ਹੀ ਨਹੀਂ ਸਕਦਾ, ਤੇਰੇ ਇੱਕ ਕਦਮ ਨਾਲ ਨਹੀਂ ਹੋ ਸਕਦਾ, ਇੱਕ ਇੱਕ ਕਦਮ ਨਾਲ ਇਹ ਵਾਟ ਨਹੀਂ ਤੈਅ ਹੋਏਗੀ, ਤੇਰੇ ਸਿਮਰਨ ਨਾਲ ਇਹ ਵਾਟ ਨਹੀਂ ਤੈਅ ਹੋਣ ਲੱਗੀ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ। ਤੂੰ ਸਿਰਫ ਇੱਕ ਕਦਮ ਚੱਲ, ਕਰੋੜਾਂ ਕਦਮ ਪਰਮਾਤਮਾ ਚੱਲੇਗਾ, ਗੁਰੂ ਚੱਲੇਗਾ, ਤਾਂ ਇਹ ਫਾਸਲਾ ਤੈਅ ਹੋਵੇਗਾ, ਉਂਝ ਹੋ ਹੀ ਨਹੀਂ ਸਕਦਾ। ਦਿਲ ਦੀ ਗਹਿਰਾਈ 'ਚੋਂ ਇੱਕ ਦਫ਼ਾ ਵੀ ਯਾਦ ਕਰਨਾ ਬੜਾ ਔਖਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਦਫ਼ਾ ਦੀ ਯਾਦ ਹੀ ਮਿਲਾ ਦਿੰਦੀ ਹੈ। ਏਕ ਚਿੱਤ ਜੈ ਇੱਕ ਛਿੰਨ ਤੇ ਆਇਓ, ਇੱਕ ਛਿੰਨ ਇੱਕ ਸੈਕਿੰਡ, ਕਾਲ ਫਾਸ ਕੇ ਵਿੱਚ ਨਾ, ਕਾਲ ਤੋਂ ਬਚ ਜਾਂਦਾ, ਅਕਾਲ ਨਾਲ ਜੁੜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ। ਯਾਦ ਤਾਂ ਇੱਕ ਦਫ਼ਾ ਹੀ ਕਰਨਾ ਹੁੰਦਾ ਹੈ, ਪਰ ਯਾਦ ਮਨੁੱਖ ਕਿਸ ਨੂੰ ਕਰੇਗਾ ਇਤਨੀ ਗਹਿਰਾਈ ਨਾਲ, ਜਿਸ ਤੋਂ ਪ੍ਰਭਾਵਿਤ ਹੋਵੇਗਾ। ਮਾਂ ਬੱਚੇ ਤੋਂ ਪ੍ਰਭਾਵਿਤ ਹੈ, ਇਹ ਸਿਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਹੈ, ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ। ਇਹਨੂੰ ਸਨੇਹ ਕਹਿੰਦੇ ਨੇ, ਇਹਨੂੰ ਮੋਹ ਕਹਿੰਦੇ ਨੇ। ਮੈਂ ਫਿਰ ਅਰਜ਼ ਕਰਾਂ, ਗੁਰਮਤ ਇਸ ਦੀ ਨਿੰਦਾ ਨਹੀਂ ਕਰਦੀ, ਮੋਹ ਕਿਉਂ ਹੈ? ਕੁਰਬਾਨ ਕੀਤਾ ਤਿਸੇ ਵਿੱਟੋਂ, ਜਿਨ ਮੋਹ ਮੀਠਾ ਲਾਇਆ। ਅਗਰ ਮੋਹ ਦੇ 'ਚ ਮਿਠਾਸ ਨਾ ਆਉਂਦੀ, ਨਾ ਪਸ਼ੂਆਂ ਦੇ ਬੱਚੇ ਪਲਣੇ ਸਨ ਨਾ ਮਨੁੱਖਾਂ ਦੇ, ਸਾਰਾ ਸੰਸਾਰ ਸੁੰਨ ਹੋ ਜਾਣਾ ਸੀ, ਕੁਛ ਵੀ ਨਹੀਂ ਹੋਣਾ ਸੀ। ਲੇਕਿਨ ਸਿਰਫ ਮੋਹ ਦੇ ਤਲ 'ਤੇ ਹੀ ਰਹਿ ਗਏ, ਅੱਗੇ ਗਿਆ ਹੀ ਨਹੀਂ, ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ। ਬਸ ਇੰਨੀ ਗੱਲ ਹੈ, ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ। ਸਨੇਹ ਦੇ 'ਚ ਇੱਕ ਛੋਟਾ ਹੁੰਦਾ ਹੈ, ਇੱਕ ਵੱਡਾ ਹੁੰਦਾ ਹੈ। ਬੱਚਾ ਹਮੇਸ਼ਾ ਹੀ ਛੋਟਾ, ਮਾਸੂਮ ਹੈ, ਕਮਜ਼ੋਰ ਹੈ, ਮਜਬੂਰ ਹੈ, ਸਨੇਹ ਹੈ ਉਸ ਨਾਲ। ਸਨੇਹ ਦੇ 'ਚ ਦੇਣਾ ਹੀ ਦੇਣਾ ਹੁੰਦਾ ਹੈ, ਸਮਾਂ ਦੇਣਾ ਹੈ, ਮਾਂ ਨੇ ਆਪਣੇ ਅਸਤਰਾਂ ਦਾ ਦੁੱਧ ਦੇਣਾ ਹੈ, ਖੂਨ ਦੇਣਾ ਹੈ, ਆਪਣਾ ਆਪਣਾ ਮਾਸ ਦੇਣਾ ਹੈ, ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ, ਸਮਾਂ ਦੇਣਾ, ਵਕਤ ਦੇਣਾ। ਬੱਚੇ ਨੂੰ ਤਾਂ ਦੇਣਾ ਹੀ ਦੇਣਾ, ਦੇਣਾ ਹੀ ਦੇਣਾ। ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ। ਸਨੇਹ ਨਾ ਹੋਵੇ ਤਾਂ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਅਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ। ਆਪਣੇ ਬੱਚੇ ਨਾਲ ਆਉਂਦਾ, ਸਨੇਹ ਦੂਜੇ ਨਾਲ ਨਹੀਂ ਆਉਂਦਾ। ਭਾਈ ਗੁਰਦਾਸ ਜੀ ਤਾਂ ਸਾਫ਼ ਕਹਿੰਦੇ ਨੇ, ਪਿਤਾ ਕਾ ਪਿਆਰ ਨਾ ਪੜੋਸੀ ਪੇ ਪਾਈ ਹੈ, ਸਾਫ਼ ਕਹਿ ਦਿੱਤਾ। ਠੀਕ ਹੈ, ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ, ਪਿਆਰ ਪਿਆ ਕਰਦਾ, ਪਰ ਉਹ ਪਿਓ ਵਰਗਾ ਨਹੀਂ ਹੋ ਸਕਦਾ, ਮਾਂ ਵਰਗਾ ਨਹੀਂ ਹੋ ਸਕਦਾ। ਭਾਈ ਗੁਰਦਾਸ ਐਸਾ ਸਪਸ਼ਟ ਕਰਦੇ ਨੇ। ਮੋਹ ਸਨੇਹ ਬੜਾ ਸੀਮਤ ਹੁੰਦਾ ਹੈ, ਔਰ ਇਹ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ, ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ, ਐਸਾ ਵੀ ਹੋ ਸਕਦਾ ਹੈ, ਕਿਉਂਕਿ ਉਸ ਨਾਲ ਸਨੇਹ ਨਹੀਂ ਹੈ। ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ। ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦਿਆਂ। ਅਕਬਰ ਦੀ ਅਧਕੜ ਉਮਰ ਹੋ ਗਈ ਸੀ ਅਤੇ ਘਰ ਦੇ 'ਚ ਔਲਾਦ ਨਹੀਂ ਸੀ। ਇਹ ਖਵਾਜਾ ਮੁਈਦੀਨ ਚਿਸ਼ਤੀ ਦੀ ਦਰਗਾਹ 'ਤੇ ਵੀ ਗਿਆ, ਹਜ਼ਰਤ ਨਿਜ਼ਾਮੂਦੀਨ ਦੇ ਚੇਲੇ ਵੀ ਇਸਨੇ ਕੱਟੇ, ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ 'ਤੇ ਗਿਆ। ਅਖੀਰ ਦੇ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹਨਾਂ ਨੂੰ ਪਤਾ ਹੈ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦਵਾਲ ਸਾਹਿਬ ਗਏ। ਖਾਹਿਸ਼ ਸੰਤਾਨ ਦੀ, ਬੱਚੇ ਦੀ, ਤਖਤ ਦਾ ਵਲੀ ਵਾਰਸ ਹੋਵੇ ਕੋਈ, ਹਿੰਦੁਸਤਾਨ ਦਾ ਮੈਂ ਬਾਦਸ਼ਾਹ, ਮੇਰੀ ਔਲਾਦ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦਵਾਲ ਸਾਹਿਬ ਦੇ ਜਦ ਪਹੁੰਚਿਆ, ਕਿਉਂਕਿ ਭੀੜ ਭਾੜ ਨਾਲ ਸੀ, ਸਿਪਾਹੀ ਨਾਲ ਸਨ, ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ, ਚੌਬਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ, ਮੁਗਲੇ ਆਜ਼ਮ ਅਕਬਰ ਆਏ ਨੇ। ਸਤਿਗੁਰ ਕਹਿਣ ਲੱਗੇ, ਅਸੀਂ ਇੱਕ ਮਰਿਆਦਾ ਬਣਾਈ ਹੋਈ ਹੈ ਊਚ ਨੀਚ ਨੂੰ ਖਤਮ ਕਰਨ ਵਾਸਤੇ, ਵੱਡੇ ਛੋਟੇ ਨੂੰ ਖਤਮ ਕਰਨ ਵਾਸਤੇ, ਪਹਿਲੇ ਪੰਗਤ ਫਿਰ ਸੰਗਤ। ਸਾਡੇ ਦਰਸ਼ਨ ਬਾਅਦ 'ਚ ਪਹਿਲੇ ਪੰਗਤ 'ਚ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ, ਦੂਰ ਦੂਰ ਲੋਕ ਪੈਦਲ ਸੰਗਤਾਂ ਜਾਂਦੀਆਂ ਸਨ, ਕੋਈ ਕਿਸੇ ਪਿੰਡ 'ਚ ਆ ਰਿਹਾ, ਕੋਈ ਕਿਸੇ ਸ਼ਹਿਰ 'ਚ ਆ ਰਿਹਾ, ਪੈਦਲ ਲੰਬੀ ਵਾਟ ਤੈਅ ਕਰਕੇ ਆਉਣਾ, ਤਾਂ ਭੁੱਖ ਪਿਆਸ ਤਾਂ ਹੁੰਦੀ ਸੀ। ਸਤਿਗੁਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ, ਹਰ ਵਕਤ ਲੰਗਰ ਚੱਲਦਾ ਸੀ, ਪਹਿਲੇ ਪੰਗਤ ਪਾਛੇ ਸੰਗਤ। ਚੌਬਦਾਰ ਨੇ ਇਹ ਹੁਕਮ ਸਤਿਗੁਰ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ, ਪਹਿਲੇ ਪੰਗਤ ਪਾਛੇ ਸੰਗਤ, ਬੈਠੋ ਪੰਗਤ ਦੇ 'ਚ, ਮੂੰਹ ਹੱਥ ਦਵੋ, ਲੰਗਰ ਛਕੋ, ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਗਤ 'ਚ ਬੈਠਾ ਹੈ, ਔਰ ਇਹ ਅਕਬਰ ਦਾ ਸਵਿਮ ਦਾ ਅਨੁਭਵ ਹੈ, ਕਹਿੰਦੇ ਦਸਤਰਖਵਾਨ 'ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਧੇ ਨੇ, ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਖੇ ਲੰਗਰ ਦੇ 'ਚ ਮੈਨੂੰ ਆ ਗਿਆ। ਇੰਨਾ ਰਸ, ਭਾਵਨਾ ਨੇ ਰਸ ਬਣਾ ਦਿੱਤਾ। ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ, ਭਾਵਨਾ ਪ੍ਰਭਾਵਿਤ ਕਰਦੀ ਹੈ, ਇਹ ਵੀ ਮੈਂ ਅਰਜ਼ ਕਰਦੇ, ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਜਾਗੀਰ ਲਿਖ ਕੇ ਦੇਣ ਲੱਗ ਪਿਆ, ਇਤਨੇ ਪਿੰਡ ਮੈਂ ਦੇ ਦੇਣਾ, ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ, ਇਹ ਲੰਗਰ ਖੁੱਲ੍ਹੇ ਢੰਗ ਨਾਲ ਚੱਲੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ, ਸ਼ਹਿਨਸ਼ਾਹਾਂ ਦੀ ਜੰਗੀਰ ਨਾਲ ਨਹੀਂ। ਜਦ ਦਰਸ਼ਨ ਕੀਤੇ, ਨਿਹਾਲ ਹੋਇਆ, ਖੈਰ ਇਸਦੇ ਘਰ ਔਲਾਦ ਹੋਈ। ਸ਼ਾਹਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗੱਲ, ਨਾਮ ਸਲੀਮ ਰੱਖਿਆ, ਬਾਅਦ ਵਿੱਚ ਇਹੀ ਜਹਾਂਗੀਰ ਬਣਿਆ। ਮਮਤਾ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ, ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ, ਹੜ ਬਣ ਕੇ ਬਾਹਰ ਆਇਆ। ਆਪਣੇ ਰਾਜ ਕਾਰਡ ਦੇ ਚ ਵੀ ਸਮਾਂ ਕੱਢ ਲੈਂਦਾ ਸੀ ਸਲੀਮ ਨੂੰ ਖਿਡਾਉਣ ਵਾਸਤੇ, ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨੇ ਹੀ ਕਰਨੀਆਂ ਹੁੰਦੀਆਂ, ਮਾਂ ਨੇ ਹੀ ਕਰਨੀਆਂ, ਬੱਚਾ ਤਾਂ ਕਰ ਨਹੀਂ ਸਕਦਾ, ਲੇਕਿਨ ਫਿਰ ਵੀ ਪਿਓ ਬੋਲਦਾ, ਫਿਰ ਵੀ ਮਾਂ ਬੋਲਦਾ, ਭਾਵੇਂ ਅਜੇ ਬੱਚਾ ਸਮਝਦਾ ਨਹੀਂ ਪਿਆ। ਮੋਹ ਮਜਬੂਰ ਕਰਦਾ, ਸਨੇਹ ਮਜਬੂਰ ਕਰਦਾ। ਅਕਬਰ ਦਿਨ ਦੇ 'ਚ ਕਈ ਕਈ ਦਫ਼ਾ ਸਮਾਂ ਕੱਢਦਾ, ਖਿਡਾਉਂਦਾ ਬੱਚੇ ਨੂੰ, ਪਿਆਰ ਕਰਦਾ। ਸਵੇਰ ਦਾ ਵਕਤ ਸੀ, ਸਲੀਮ ਗੋਦ ਦੇ 'ਚ ਹੈ, ਅਕਬਰ ਬੜਾ ਖੁਸ਼, ਨਮਾਜ਼ ਪੜ੍ਹ ਕੇ ਆਇਆ, ਸਲੀਮ ਨੂੰ ਚੁੱਕ ਲਿਆ। ਗੋਲੀ ਇੱਕ ਨੌਕਰਾਣੀ ਦਾਸੀ ਪੋਚਾ ਦੇ ਰਹੀ ਸੀ ਫਰਸ਼ 'ਤੇ। ਅਕਬਰ ਉਸ ਗੋਲੀ ਨੂੰ ਕਹਿੰਦਾ, ਖਾਦਮਾ, ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ, ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਹੁਣ ਖਾਦਮਾ ਵਿਚਾਰੀ ਕੀ ਆਖੇ, ਨੁਕਰਾਣੀ ਕੀ ਆਖੇ, ਹੱਥ ਜੋੜ ਕੇ ਕਹਿਣ ਲੱਗੀ, ਜਹਾਂ ਪਨਾਹ, ਸਲੀਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ, ਇਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ, ਇਹ ਸਭ ਤੋਂ ਜ਼ਿਆਦਾ ਖੂਬਸੂਰਤ। ਅਕਬਰ ਕਹਿੰਦਾ, ਇਹਦੇ ਨੈਣ ਨਕਸ਼ ਬੜੇ ਬਾ ਕਮਾਲ ਨੇ। ਖਾਦਮਾ ਹਾਂ ਚ ਹਾਂ ਮਿਲਾਉਂਦੀ ਹੈ, ਸ਼ਹਿਨਸ਼ਾਹ ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਆਉਣ, ਮੈਂ ਤਾਂ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਛ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ, ਜਦ ਇਸ ਤਰ੍ਹਾਂ 10-20 ਖੂਬੀਆਂ ਅਕਬਰ ਦੱਸਦਾ ਹੈ ਤਾਂ ਖਾਦਮਾ ਹਾਂ ਦੇ 'ਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ। ਅਕਬਰ ਕਹਿੰਦੇ, ਤੂੰ ਆਗਰੇ ਦੇ 'ਚ ਕੱਲ੍ਹ ਜਾਵੀਂ ਸਵੇਰੇ, ਕੰਮ ਨਾ ਕਰੀਂ, ਦਿਨ ਭਰ ਤਲਾਸ਼ ਕਰੀਂ, ਕਿਸੇ ਘਰ ਦੇ 'ਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ, ਜ਼ਿਆਦਾ ਸੁੰਦਰ ਹੋਵੇ, ਮੈਂ ਉਸਦੇ ਮਾਂ ਬਾਪ ਨੂੰ ਬੱਚੇ ਨੂੰ ਮਾਲਾਮਾਲ ਕਰ ਦਿਆਂਗਾ, ਬਹੁਤ ਕੁਛ ਦਿਆਂਗਾ, ਤੂੰ ਤਲਾਸ਼ ਕਰ। ਸੂਰਜ ਢਲਦੇ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੇਂ। ਆ ਗਈ ਖਾਦਮਾ, ਸੂਰਜ ਢਲਦੇ ਆ ਗਈ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਏ। ਗੋਦ ਦੇ 'ਚ ਚੀਥੜੀਆਂ ਦੇ 'ਚ ਲਿਪਟਿਆ ਹੋਇਆ ਇੱਕ ਬੱਚਾ, ਅਤਿਅੰਤ ਕਰੂਪ, ਔਰ ਲੀੜਾਂ ਦੇ 'ਚ ਲਪੇਟਿਆ ਹੋਇਆ, ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ। ਗੋਦ ਦੇ 'ਚ ਬੱਚਾ ਦੇਖ ਕੇ ਅਕਬਰ ਕਹਿੰਦਾ, ਖਾਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ। ਖਾਦਮਾ ਕਹਿਣ ਲੱਗੀ, ਜਹਾਂ ਪਨਾਹ ਲੈ ਆਈਆਂ, ਲੈ ਆਈਆਂ, ਕਿੱਥੇ ਹੈ, ਇਹ ਦੇਖੋ ਮੇਰੀ ਗੋਦ 'ਚ, ਇਹ ਕਿਸਦਾ ਬੱਚਾ ਹੈ? ਸ਼ਹਿਨਸ਼ਾਹ, ਇਹ ਮੇਰਾ ਬੱਚਾ ਹੈ, ਜੇ ਸੱਚ ਪੁੱਛੇ ਮੇਰੀ ਜਾਨ ਦੀ ਬਖਸ਼ੀ ਕਰੇ, ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਜੇ ਮੇਰੇ ਕੋਲ ਸੱਚ ਪੁੱਛੇ, ਜੇ ਮੈਨੂੰ ਮਾਫ ਕਰ ਦੇਵੇਂ। ਕੀ ਕਰਾਂ, ਸਾਰਾ ਆਗਰਾ ਘੁੰਮਿਆ, ਇਸ ਬੱਚੇ ਨਾਲੋਂ ਸੋਹਣਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ। ਸਨੇਹ ਮੋਹ ਅਗਰ ਨਾ ਹੋਵੇ ਤਾਂ ਆਪਣੇ ਬੱਚੇ 'ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ। ਸਨੇਹ ਕਰਕੇ ਬੱਚੇ ਪਲਦੇ ਨੇ, ਪਰ ਸਾਰੀ ਜ਼ਿੰਦਗੀ ਮਨੁੱਖ ਸਨੇਹ ਦੇ 'ਚ ਰਹਿ ਗਿਆ। ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ। ਸਨੇਹ ਤਾਂ ਪਸ਼ੂਆਂ 'ਚ ਵੀ ਹੁੰਦਾ, ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ, ਜ਼ਿਆਦਾ ਹੁੰਦਾ। ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ, ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ ਨੇ, ਇਹ ਛੋਟੇ ਦੀ ਤਰਫ ਨਹੀਂ ਆਉਂਦਾ, ਬਰਾਬਰੀ ਦੀ ਤਰਫ ਆਉਂਦਾ। ਸਨੇਹ ਤਾਂ ਬੱਚਿਆਂ ਨਾਲ ਹੋ ਸਕਦਾ, ਪ੍ਰੇਮ ਭਰਾ ਨਾਲ ਹੋ ਸਕਦਾ, ਮਿੱਤਰ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਪਤਨੀ ਨਾਲ ਹੋ ਸਕਦਾ, ਦੋਸਤ ਨਾਲ ਹੋ ਸਕਦਾ, ਭੈਣ ਨਾਲ ਹੋ ਸਕਦਾ, ਭਰਾ ਨਾਲ ਹੋ ਸਕਦਾ। ਇਹ ਬਰਾਬਰੀ ਦੀ ਤਰਫ ਹੁੰਦਾ, ਇਹਦੇ 'ਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਅਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ 'ਚ ਸਿਰਫ ਦੇਣਾ ਹੀ ਦੇਣਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੱਚੇ ਨੂੰ ਤਾਂ ਦੇਣਾ ਹੀ ਦੇਣਾ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗ੍ਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ 'ਤੇ ਹੱਥ ਲਾਇਆ ਅਤੇ ਛਾਤੀ ਠਰ ਗਈ ਹੈ, ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਅਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ਐਸਾ ਇੱਕ ਦਫ਼ਾ ਮੈਂ ਹਜ਼ੂਰ ਸਾਹਿਬ ਦੇ ਦੇਖ ਕੇ ਦੰਗ ਰਹਿ ਗਿਆ, ਇੱਕ ਬਿਰਧ ਮਾਤਾ ਬੈਠੀ, ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ, ਕਿਧਰੇ ਉਹਦੀ ਗੋਦ 'ਚ ਆਣ ਬੈਠਾ, ਉਹਨੇ ਚੁੱਕ ਕੇ ਪਰੇ ਸੁੱਟਿਆ, ਬੱਚਾ ਰੋਣ ਲੱਗ ਪਿਆ। ਉੱਥੇ ਮੈਂ ਇਸ ਗੱਲ ਨੂੰ ਸੋਚਿਆ, ਮੈਂ ਕਿਹਾ ਇਸ ਦਾ ਆਪਣਾ ਨਹੀਂ ਹੈ, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ, ਓਪਰਾ ਵਿਚਾਰਾ ਆ ਗਿਆ। ਵਾਕਈ ਓਪਰਾ ਸੀ, ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਵਿੱਚ ਔਗਣ ਵੀ ਹੋਵਣ ਬੜੇ ਪਿਆਰੇ ਲੱਗਦੇ ਨੇ, ਦੂਦੇ ਜੇ ਬੱਚੇ ਵਿੱਚ ਗੁਣ ਵੀ ਹੋਵਣ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜ੍ਹਾ ਮਹਾਨ ਹੁੰਦਾ ਹੈ, ਇਹਦੇ 'ਚ ਪਵਿੱਤਰਤਾ ਹੁੰਦੀ ਹੈ, ਇਹਦੇ 'ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ, ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ, ਨਿਛਾਵਰ ਹੋ ਸਕਦਾ, ਮੰਗ ਕੁਛ ਵੀ ਨਹੀਂ ਹੈ, ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਂਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤਾਂ ਮੇਰੇ ਕੰਨਾਂ 'ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿਹਾ ਇਹ ਤਾਂ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ, ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ ਹੈ, ਉਹਦਾ ਕੀਰਤਨ ਕੀਤਾ ਜਾਂਦਾ ਹੈ। ਫਿਰ ਮੈਂ ਥੋੜ੍ਹਾ ਜਿਹਾ ਇਸ ਦੀ ਗਹਿਰਾਈ 'ਚ ਗਿਆ, ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ। ਗਿਆਨ ਤਾਂ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤਾਂ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ। ਚੱਲਦਾ ਇਤਨੀ ਤਾਂ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤਾਂ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕਰੇਟ ਦੱਸ ਦਿੱਤੇ, ਸਾਰੇ ਰਾਜ਼ ਦੱਸ ਦਿੱਤੇ। ਔਰ ਘਰ ਘਰ ਦੇਖਿਆ ਜਾ ਸਕਦਾ, ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਵਿੱਚ ਮੁਕੱਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣੇ। ਸਮਝ ਤਾਂ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ, ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਅਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਣੋ ਕ੍ਰਿਸ਼ਨ ਅਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੁਜਾਰੀ ਨੇ। ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਉਹਨਾਂ ਨੂੰ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਅਤੇ ਸਮਝ ਹੈ, ਧੂੰਆਂਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ, ਨੇੜੇ ਪਿਆਰ ਲੈ ਜਾਂਦਾ, ਨੇੜੇ ਸਨੇਹ ਲੈ ਜਾਂਦਾ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ, ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ, ਭਰਾ ਦੇ ਨੇੜੇ ਲੈ ਜਾ ਸਕਦਾ, ਪਤਨੀ ਦੇ ਨੇੜੇ ਲੈ ਜਾ ਸਕਦਾ, ਪਤੀ ਦੇ ਨੇੜੇ, ਭੈਣ ਦੇ ਨੇੜੇ, ਨਹੀਂ ਤਾਂ ਦੂਰੀ ਬਣੀ ਰਹੇਗੀ, ਭਰਾ ਵਿਰਾਹ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ, ਇੱਕ ਦੂਜੇ ਤੋਂ ਸਦਕੇ ਹੋਣਾ ਆਉਂਦਾ, ਇੱਕ ਦੂਜੇ ਤੋਂ ਕੁਰਬਾਨ ਆਉਂਦਾ ਹੋਣਾ ਆਉਂਦਾ। ਕਹਿੰਦੇ ਨੇ ਇੱਥੋਂ ਥੋੜ੍ਹੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ 'ਤੇ ਜੀ ਰਿਹਾ, ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ, ਸੰਬੰਧ ਟੁੱਟੇ ਹੋਏ ਨੇ, ਟੁੱਟੇ। ਯੂਰਪ ਦੇ ਤਕਰੀਬਨ ਤਕਰੀਬਨ ਸਾਰੇ ਪਰਿਵਾਰ ਬਿਖਰ ਗਏ, ਭਾਰਤ ਵਿੱਚ ਵੀ ਬਿਖਰਦੇ ਜਾ ਰਹੇ, ਮੁਸ਼ਕਿਲ ਹੈ ਬਰਾਬਰੀ ਦੇਣਾ, ਪਿਆਰ ਛੀਣ ਆਉਂਦਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੈਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ, ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਤਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਹੈਰਾਨਗੀ, ਇਹ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ, ਉਹ ਤਾਂ ਇੱਕ ਗੱਲ ਵੱਖਰੀ ਹੈ, ਇੱਕ ਸੰਤ ਕਵੀ, ਇੱਕ ਬ੍ਰਹਮ ਗਿਆਨੀ। ਸਿਰਫ ਭਾਈ ਗੁਰਦਾਸ ਨੇ ਹੀ ਜ਼ਿਕਰ ਨਹੀਂ ਕੀਤਾ, ਭਾਈ ਨੰਦ ਲਾਲ ਨੇ ਵੀ ਕੀਤਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਦੇ ਚੋਂ ਸਿਰਮੌਰ ਕਵੀ, ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਹਨੇ ਲੈਲਾ ਮਜਨੂੰ ਦਾ ਕਿੱਸਾ ਲਿਖਿਆ ਸੀ ਨਜ਼ਮ ਦੇ ਵਿੱਚ, ਅਤੇ ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ, ਉਹਦੇ ਕੁਛ ਭਾਗ ਕੁਛ ਹਿੱਸੇ। ਕਵੀ ਜਿਤਨੇ ਚਿਰ ਤੱਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ, ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ, ਭਾਵੇਂ ਬਾਕੀਆਂ ਨੂੰ ਸੁਣਾਵੇ ਅਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ, ਅਤੇ ਕਈਆਂ ਨੂੰ ਰਸ ਵੀ ਆਵੇ, ਲੇਕਿਨ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ ਤਸੱਲੀ ਉਦੋਂ ਆਉਂਦੀ ਹੈ ਜਦ ਉਸਦੀ ਕਵਿਤਾ ਦੇ ਉੱਤੇ, ਜਦ ਉਸਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਲਹਿਰਾ ਦੇਵੇ, ਉਹ ਦੱਸ ਦੇਵੇ। ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਆਉਂਦੀ ਹੈ ਜਦ ਉਸਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦੱਸ ਦੇਵੇ। ਜਣੇ ਖਣੇ ਨੂੰ ਰਸ ਤੇ ਆ ਜਾਏਗਾ ਅਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ, ਇਹ ਵੀ ਮਹਿਸੂਸ ਕਰਦੇ ਹਾਂ। ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਵੀ ਨੰਦ ਲਾਲ ਨੂੰ ਸੁਣਨਾ, ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਅਤੇ ਮਜਨੂੰ ਬਾਰੇ ਸੁਣਾਉਣੀਆਂ ਸਨ, ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ ਹੈ ਮੈਂ ਲਿਖੀ ਹੈ ਕਿਤਾਬ, ਇਹਦੇ 'ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂੰ ਦਾ ਜੀਵਨ। ਮਜਨੂੰ ਤੋਂ ਉਸਨੇ ਕਥਾ ਆਰੰਭ ਕੀਤੀ, ਚਾਰ ਨਜ਼ਮਾਂ ਮਜਨੂੰ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂੰ ਬਾਰੇ ਸੁਣਾਈਆਂ, ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ, ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ 'ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ, ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਜ। ਤੂੰ ਮੈਨੂੰ ਮਜਨੂੰ ਦਾ ਕਿੱਸਾ ਸੁਣਾਇਆ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂੰ ਦੀ ਸੁਣੀ ਜੁਣ ਗਏ ਗੁਰੂ ਨਾਲ, ਗੱਲ ਤੇ ਮਜਨੂੰ ਦੀ ਸੁਣੀ ਜੁਣ ਗਏ ਪ੍ਰਭੂ ਨਾਲ। ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ ਤਾਂ ਕੀ ਸਰੋਤਾ ਹੋਇਆ, ਕੀ ਸਰੋਤਾ ਹੋਇਆ। ਗੱਲ ਉਸਨੇ ਮਜਨੂੰ ਦੀ ਕੀਤੀ ਹੈ, ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਈ। ਆਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ, ਹੁਣ ਹੋਰ ਨਾ ਕੁਛ ਮੈਨੂੰ ਸੁਣਾਈ, ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੁਛ ਸੁਣ ਸਕਦਾ। ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਜ਼। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ। ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ, ਚਲੋ ਉਮਰ ਵਿੱਚ ਵੱਡਾ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਛ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ, ਇਹ ਵੀ ਮਹਿਸੂਸ ਕਰਦੇ ਹਾਂ। ਇਸ ਚੱਕਰ 'ਚ ਨਾ ਪੈਣਾ, ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾਅ ਬਹੁਤੇ ਦੇਖੇ ਹੁੰਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ ਬਿਰਦ ਦਾ, ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਦੇ 'ਚ ਵੱਡਾ ਹੈ, ਇਲਮ ਦੇ 'ਚ ਵੱਡਾ ਹੈ, ਗਿਆਨ ਦੇ 'ਚ ਵੱਡਾ, ਉਹ ਤਾਂ ਗੱਲ ਵੱਖਰੀ, ਭਾਵੇਂ ਉਮਰ ਦੇ 'ਚ ਵੱਡਾ ਹੈ। ਜੋ ਕਿਸੇ ਵੀ ਗੱਲ ਦੇ 'ਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਦੇ 'ਚ ਵੱਡਾ ਹੈ, ਗਿਆਨ ਦੇ 'ਚ ਵੱਡਾ ਹੈ, ਕਲਾ ਦੇ 'ਚ ਵੱਡਾ ਹੈ, ਸਮਝ ਦੇ 'ਚ ਵੱਡਾ ਹੈ, ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਨੇ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਇਹ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤਾਂ ਮੋਸੇ ਗਰੀਬ ਕਰੋਰ ਕੱਪਰੇ ਹੈ। ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਣ ਕੁਮਾਰ ਨੇ ਕੀਤੀ ਸੀ, ਉਹਨੂੰ ਪਿਓ ਦੇ ਚ ਹੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ ਚ ਹੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ, ਲਕਸ਼ਮਣ ਦੇ ਅੰਦਰ ਸੀ ਰਾਮ ਦੇ ਪ੍ਰਤੀ, ਇਹ ਵੀ ਮੈਂ ਅਰਜ਼ ਕਰਦਾ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ। ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ। ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈ ਮੇਰੇ ਕੋਲ ਲਿਆਣਾ ਨਜ਼ਮ। ਜਮਨਾ ਵਿੱਚ ਨੌਕਾ 'ਚ ਬੈਠੇ ਅਮੀਰ ਮਿਨਾਈ ਅਤੇ ਜ਼ੌਕ, ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਨੇ ਅਸ਼ਕਬਾਰ ਹੋ ਗਏ ਜ਼ੌਕ, ਔਰ ਚਿਹਰੇ 'ਤੇ ਥੋੜ੍ਹਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਨੇ ਕਿਉਂ, ਸ਼ਹਿਨਸ਼ਾਹ ਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਅਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ, ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ, ਮਾਂ ਬਾਪ ਨਾਲ ਵੀ ਹੋ ਸਕਦੀ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ ਹੈ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ, ਇਹ ਭਗਵਾਨ ਦੀ ਆਉਂਦੀ ਹੈ, ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਿਤ ਸੂਰਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਵਿੱਚ, ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਐਸਾ ਗੁਰਬਾਣੀ ਵਾਰ ਵਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਵੇਦ ਨਾ ਬਾਈ, ਹੁਣ ਕੋਈ ਵੇਦ ਨਹੀਂ ਰਹੇ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਈ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਵਿੱਚ ਗੰਗਾ ਲੱਭਣੀ ਔਖੀ ਹੈ, ਸਾਗਰ ਵਿੱਚ ਫਿਰ ਸਾਗਰ ਹੀ ਹੈ। ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋ ਗਏ, ਨਾਮਦੇਵ ਪ੍ਰਭੂ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ। ऐसा भगती कर देंदी है। भगती रिच श्रद्धा दी लेस ते होंदी है, प्रेम दी मात्रा ते होंदी है, लेकिन फिर भी भगती शिखर ते है। हुण मैं अर्ज करां, स्नेह दे च सारे आउंदे ने, हजारां च कोई एक कद मनुख प्रेम तक पहुंचदा है, लखां दे च किधर एक कद च श्रद्धा आउंदी है, चक्कर च ना पैणा श्रद्धा। गुरु ग्रंथ साहब के सामने लोग गप्पां मारी जाते होंगे ने, बड़िया वाहियात गल्लां भी करी जाते होंगे ने, हैरानगी आती है कि शरदा है। एक दूजे दियां पग्गां लैंदियां भी मैं देखियां ना, कुछ भी नहीं। शरदा एक ऐसी अवस्था बना देंदी है, वो मनुख बेद भी नहीं कर सकता, कत ही नहीं करेगा। अदब पहला करीना है मोहब्बत के करीनों में, इकबाल कहिंदा है अदब तो पहली गल है, पर श्रद्धालु करदा है। लेकिन फिर जब ये भगती दे कदम रखदा है, तो भगती ऐसा है जैसे बूंद ने छलांग मारी है, सागर हो गई है। इस भगती दी रूप रेखा जो गुरु ग्रंथ साहब जी महाराज दे चित्री हुई है, भगतां ने पेश की है, धन गुरु नानक देव जी महाराज ने साडे सामने रखी है, और कलगीधर पातशाह जो इसका खुलासा करते हैं, मैं बाकी दे तीन दिनों दे थोड़े सामने रखण की निमाणी कोशिश करांगा। हुण इत्थे समाप्ति करिए, तुहानू लेट ना करिए, बड़े टिकाव नाल एकाग्रता नाल तुसीं सरवण कीता है, साहिब रहमत करन बख्शिश करन, इसे जीवन विच असी भगती तक पहुँच सकीए। जितने चिर तक मनुख भगवान नहीं होया, जमदा रहेगा मरदा रहेगा, केवल भगवान ना जमदा है ना मरदा है, बाकी सब जमदे मरदे। भरम भूले नर करच कचरायण, जन्म मरण ते रहत नारायण। जन्म मरण तो नारायण रहत है, ते जन्म मरण तो रहत होना है तो नारायण ते होना पड़ेगा, इस तो बिना नहीं है, इस तो बिना यह चलता रहेगा, यात्रा चलती रहेगी। साहिब रहमत करन, इस दे बाकी पहलू जड़े धन गुरु ग्रंथ साहब जी महाराज की अगमी बाणी ने वर्णन किए ने, थोड़े सामने फिर रखांगे। हुण गुरु के कीर्तनियां पासो एक महान शब्द सरवण करो आप, आनंद साहब का पाठ ते समाप्ति, फतेह प्रवान करने। वाहेगुरु जी का खालसा, वाहेगुरु।